सच्चा ए सुहाओ सफल होए जन्म दारिंद सफल होए
जन्म
जन्म दारिंद सफल होए
जन्म पदार्थ सफल हो
सिमरो सिमर सिमर सुख पाओ कल तन माह मिटाओ सिमरो जास संगरे के नाम जप
जन्म पदार्थ सफल हो भक्त
जन्म पदार्थ सफल होए मन में लायो पाओ मन में लायो पाओ
उपदेश तुम गोरे सिखो
सच्चा सुख सहज आनंद खड़ा सुख सहज आनंद खड़ा सुख सहज आनंद खड़ा
सुख सहज
आनंद करा
जब जप दिया दुख जाए
हर जप दिया
दुख जाए
सुख सहज आनंद करा
प्रभ जप दिया दुख जाए
नानक नाम जब जब सुख उपजे
तुम गुर सिखो
गुर सिखो
बड़ा गोविंद भूल मत जाओ
उपदेश सुनो
भजो गोविंद
भूल मत जा
मानस जन्म का ये लीला
Sachai hai swa, upadesh swa, tum bole swa, sachai hai swa, upadesh. ਪੰਜਵਾਂ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਸ਼ਬਦ ਭੰਡਾਰ ਵਿੱਚ 963 ਸਫ਼ੇ ਉੱਤੇ ਸ਼ਬਦ ਹੈ ਜਿਸ ਦੀ ਤੁਕ ਬਾਰ ਬਾਰ ਗਾਇਨ ਹੋਈ ਹੈ ਅਤੇ ਆਪ ਸਭ ਨੇ ਸਰਵਣ ਕੀਤੀ ਹੈ। 27 ਦੀ ਤੁਕ ਤੀਸਰੇ ਨੰਬਰ ਦੀ ਹੈ। ਸ਼ਬਦ ਦਾ ਆਰੰਭ ਹੈ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਂ। ਟੇਕ ਦੀ ਤੁਕ ਸੀ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆਓ। ਸੁਆਓ ਦੀ ਵਰਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਹੋਰ ਵੀ ਕਈ ਜਗ੍ਹਾ ਹੋਈ ਹੈ, ਪਰ ਇੱਕੋ ਤੁੱਕ ਹੈ ਕਿ ਦਾਸ ਅੱਗੇ ਚਲੇਗਾ। ਜਨ ਆਵਨ ਕਾ ਇਹ ਹੈ ਸੁਆਓ। ਸੁਖਮਨੀ ਸਾਹਿਬ 23ਵੀਂ ਅਸ਼ਟਪਦੀ ਅੱਠਵਾਂ ਪਦ ਅੱਠਵਾਂ ਸ਼ਬਦ। ਜਨ ਆਵਨ ਕਾ ਇਹ ਹੈ ਸੁਆਉ। ਸੁਆਉ ਮੀਨਸ ਓਬਜੈਕਟ, ਮੁੱਦਾ, ਕਾਰਨ, ਆਉਣ ਦਾ ਮਜ਼ਾ ਭਾਵ। ਨੇਕ ਪੁਰਸ਼ ਦੇ ਦੁਨੀਆਂ ਵਿੱਚ ਆਉਣ ਦਾ ਇਹੋ ਹੀ ਮੁੱਦਾ ਹੈ ਕਿ ਉਹਦੀ ਸੋਭਤ ਤੋਂ, ਉਹਦੇ ਨਾਲ ਵਾਰਤਾਲਾਪ ਬਚਨ ਬਿਲਾਸ ਕਰਨ ਤੋਂ, ਉਹਦੇ ਜੀਵਨ ਤੋਂ ਸਾਨੂੰ ਪਰਮੇਸ਼ੁਰ ਦੇ ਰਾਹ ਦੀ ਸੋਝੀ ਪਵੇ, ਅਸੀਂ ਨੇਕੀ ਵੱਲ ਨੂੰ ਵੱਧਦੇ ਚਲੀਏ, ਸ਼ੁਭ ਕਰਮਾਂ ਦਾ ਸ਼ੌਕ ਅਤੇ ਜ਼ੌਕ ਮਨ ਵਿੱਚ ਪੈਦਾ ਹੋਵੇ। ਛੋਟੇ ਸ਼ਬਦਾਂ ਅੰਦਰ ਕਿ ਨਾਮ ਨਾਲ ਲਿਵ ਲੱਗ ਜਾਏ। ਜਨ ਆਵਨ ਕਾ ਇਹ ਹੈ ਸੁਆਓ। ਅੱਗੇ ਉਹ ਦੱਸਿਆ ਵੀ ਕੀ ਆਉਣ ਦਾ ਮਤਲਬ ਹੈ, ਜਨ ਕੇ ਸੰਗ ਚਿੱਤ ਆਵੇ ਨਾ। ਗੁਰੂ ਸਾਹਿਬ ਜੀ ਨੂੰ ਜਿਹਨਾਂ ਨਾਲ ਮਿਲਾਪ ਹੋਇਆ ਜਾਂ ਜਿਹਨਾਂ ਨਾਲ ਸਤਿਗੁਰਾਂ ਦੀ ਭੇਟ ਹੋਈ, ਗੁਰੂ ਸਾਹਿਬ ਜੀ ਨੇ ਉਹਨਾਂ ਵਿੱਚੋਂ ਬੁਰਾਈਆਂ ਦੂਰ ਕਰਕੇ ਉਹਨਾਂ ਨੂੰ ਨੇਕੀ ਦੇ ਮਾਰਗ 'ਤੇ ਲਾ ਦਿੱਤਾ। ਜਿਵੇਂ ਕੋਈ ਗੱਡੀ, ਕੋਈ ਇੰਜਨ, ਕੋਈ ਡੱਬਾ ਪਟੜੀ 'ਤੇ ਤੁਰਦਾ ਤੁਰਦਾ ਡੀਰੇਲ ਹੋ ਜਾਏ, ਪਟੜੀ ਤੋਂ ਲਹਿ ਜਾਏ, ਤਾਂ ਸਿਆਣੇ ਪੁਰਸ਼ ਹੋਰ ਕਿਸੇ ਢੰਗ ਨਾਲ ਕਰੇਨ ਲਿਆ ਕੇ ਉਹਨੂੰ ਫਿਰ ਚੱਕ ਲੈਂਦੇ ਨੇ, ਫਿਰ ਲੀਹ 'ਤੇ ਚਾੜ ਦਿੰਦੇ ਨੇ, ਫਿਰ ਉਹੀ ਉਹ ਕੰਮ ਕਰਨ ਲੱਗ ਪੈਂਦਾ ਹੈ ਜੋ ਪਹਿਲੇ ਕਰਦਾ ਸੀ। ਐਨ ਇਸੇ ਤਰ੍ਹਾਂ ਜੀਵਨ ਦੀ ਚਾਲ ਅੰਦਰ, ਜੀਵਨ ਦੇ ਰਾਹ ਉੱਤੇ ਚੱਲਦਿਆਂ ਅਨੇਕਾਂ ਪਰੇਸ਼ਾਨੀਆਂ, ਮਾਯੂਸੀਆਂ, ਕਈ ਵਾਰੀ ਅਰਦਾਸ ਨਹੀਂ ਥਾਂ ਪੈਂਦੀ, ਅਤੇ ਮਨੁੱਖ ਕਈ ਪੁਸ਼ਤਾਂ ਦਾ ਗੁਰੂ ਘਰ ਨਾਲ ਪਿਆਰ ਰੱਖਣ ਵਾਲਾ ਮੁਨਕਰੀ ਹੋ ਜਾਂਦਾ ਹੈ, ਰੋਗ ਨਹੀਂ ਹਟਦਾ, ਜੋ ਉਹ ਚਾਹੁੰਦਾ ਹੈ ਉਹ ਨਹੀਂ ਹੁੰਦਾ। ਪਰ ਸਾਡੀ ਮੱਤ ਤਾਂ ਸੀਮਤ ਹੀ ਹੈ ਨਾ, ਅਸੀਂ ਤਾਂ ਗੁਆਂਢੀ ਜਿੰਨੇ ਸਿਆਣੇ ਨਹੀਂ। ਤਾਂ ਪਰਮੇਸ਼ੁਰ ਦੀ ਸਿਆਣਪ ਨੂੰ, ਲੰਬੀ ਦ੍ਰਿਸ਼ਟੀ ਨੂੰ ਕੀ ਸਮਝ ਸਕੀਏ, ਅਤੇ ਅਸੀਂ ਤਾਂ ਜ਼ੋਰ ਨਾਲ ਮੰਗਦੇ ਹਾਂ ਕਿ ਪੁੱਤਰ ਦੇ, ਅਤੇ ਕਈ ਵਾਰੀ ਦਾਨ ਪੁੰਨ ਵੀ ਕੀਤਾ ਹੈ, ਕਈ ਵਾਰੀ ਅਰਦਾਸਾਂ ਵੀ ਕੀਤੀਆਂ ਨੇ। ਸਾਡੀ ਮੱਤ ਉਸਨੂੰ ਪਹੁੰਚ ਨਹੀਂ ਸਕਦੀ ਕਰਨ ਕਾਰਨ ਸਮਰੱਥ ਨੂੰ, ਅਤੇ ਅਸੀਂ ਮੁਨਕਰੀ ਹੋ ਜਾਂਦੇ ਹਾਂ, ਅਤੇ ਫਿਰ ਗੁਰੂ ਘਰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੇ ਪਿੱਛੇ, ਕਿਸੇ ਟੂਣੇ ਟਾਮਣ ਦੇ ਪਿੱਛੇ, ਕਿਤੇ ਧਾਗੇ ਤਵੀਤ ਲੈ ਕੇ, ਕਿਤੇ ਜੰਤਰ ਮੰਤਰ ਦੇ ਪਿੱਛੇ, ਅਤੇ ਕਿਤੇ ਅਸੀਂ ਵਾਲ ਖਲੇਰਦੇ ਫਿਰਦੇ ਹਾਂ, ਕਬਰਸਤਾਨਾਂ 'ਚ ਫਿਰਦੇ ਹਾਂ, ਹੋਰ ਕੀ ਕੁਛ ਨਹੀਂ ਕਰਦੇ ਅਸੀਂ। ਪਰ ਇਹ ਇੱਦਾਂ ਹੀ ਹੈ ਜਿਵੇਂ ਕੋਈ ਇੰਜਨ ਤੁਰਦਾ ਤੁਰਦਾ ਡੀਰੇਲ ਹੋ ਜਾਏ, ਲੈ ਜਾਏ ਪਟੜੀ। ਗੁਰੂ ਸਾਡੇ ਨਾਲੋਂ ਅਨੇਕਾਂ ਗੁਣਾ, ਸਾਡਾ ਹਿਤੈਸ਼ੀ ਹੈ, जिसने सानू माता दे उदर विच पालिया है। माता सख्त तो सख्त चीज खांदी है, जंगली जानवर कच्चा मांस खांदे ने ते वो पेट विच हजम हो जाता है, लेकिन एक मांस दा लोथड़ा बच्चा पेट विच पिया है उन्हूं कौन संभालदा है? साडी अकल, असी आप उत्थे बचे हाँ। तो गुरु महाराज जी भी सानू कहंदे ने कि वो साडी संभाल सातों वाधू कर सकता है। गुरु गोबिंद सिंह जी ने 9 वरे की उम्र अंदर ही अपने पिता जी दे गल लग के गल आखी सी, मेरे फिक्र विच तुसी दुनिया के गरीबां दा फिक्र ना छड्डो, हे मालिक हे पिता तुसा दिल्ली जाओ ते शहीदी दे, कितने लोग दुखी ने, थोड़े दर उत्ते भिक्षा लैन आए ने। गृहस्थी का यह फर्ज बनता है घर विच चीज होवे, लोड़ को आया होवे, लोड़वंद होवे, चालाक ना होवे मंगता, ठगौरी ना पाँदा होवे मंगता, लोड़ को होवे ते घर विच गृहस्थी दे चीज होवे ते उहदा धर्म करना फर्ज बनता है, देना फर्ज बनता है, वंड लेना उहदे नाल फर्ज बनता है। जो ग्रह तो धर्म कर, नहीं तो कर वैराग। तो महाराज जी ये मंगत आए ने, कश्मीरी पंडित आए ने ते मंगदे ने सहायता, थोड़े विच ताकत है, बल है, शक्ति है, तुसी सहायता दे सकते हो। पुत्र दे पिशानी ते पिदरी मोहर सुबत करके लाडल डा के आखन लगे, बच्चा ये कोई धन देन वाली गल होवे तां थोड़ा सोच के दे दिंदा, वस्त्र देन वाली गल हुंदी तां दे दिंदा, कोई पदार्थ रुपया पैसा देन वाली बात हुंदी तां दे दिंदा। इत्थे ते सिर लैण आए ने, सिर दित्तियां इन्हां दी इच्छा पूरी होवेगी। पिता जी तां फिर कितनी अच्छी गल होवे, चंगे मकसद वास्ते आप अपना अत उत्तम सीस भेंट कर दियो। कुट के छाती न ला के आखन लगे दा दूसरा अर्थ यह है कि तू यतीम हो जाएगा। आला दुआला भी वैरी है, हकूमत भी विरोधी है, ते गुरु नानक की गद्दी नू बड़े पासियां तो खतरे हैं। पुत्रा तू पौने 9 वरे की उम्र अंदर यतीम हो जाएगा। ते उस वेले इतिहास के पन्नियां ते लिखिया है कैसी जुरत वाली गल, छोटे ही उम्र दे पर वड्डियां विचारां वाले बनण वाले पंथ वाली गुरु गोबिंद सिंह महाराज जी ने आखी। गल विच पल्ला पा के पौने 9 या 9 वरे दी उम्र दे बालक ने आखिया, पिता जी मेरी बड़ी फिक्र करदे हो तुसां, बाप दा फर्ज भी बनदा है, पर मैं तां गुरु नानक दी कृपा नाल, थोड़ी शिक्षा दी कृपा नाल, अपनी अम्मी गुजरी जी की शिक्षा के तफैल नाल एक गल कहना हाँ कि जब थे उधर में मात के राखा था मोहे जोए, जदों मैं माता दे उधर विच सां, जब थे उधर में मात के राखा था मोहे जोए, अब तो भय 9 साल के क्यों ना सहाई होए। बस निश्चय हो गया पिता नू के देश दी डावा डोल बेड़ी नू ये मेरा बालका मेरा पुत्र शहजादा बनने ला देगा। तो कहण दा भाव है जब थे उधर में मात के राखा था मोहे जोए। गुरु साहब जी कहंदे ने माता के उधर में प्रातपाल करे सो क्यों मनो विसारिया। ए इंसान हुण तां तेरे रिश्तेदार तेरी देख रेख करदे ने, तेरा आंढ गुआंढ है, तेरा दिमाग है, तेरे शरीर का बल है, रुपया पैसा है, जायदाद है, जर है, जन है, जमीन है, हुण तां तैनूं इन्नियां चीजां संभाल दियां ने, पर माता के उधर में कौन संभालदा सी? उहदी रक्षा ते हुण विश्वास रख कि वह तैनू सदा सदा रखवाला है। कई बारी साडियां अरदासां साडे कीते होए दान पुन जिवें असीं चाहुंदे हाँ वह नतीजा नहीं लियाउंदे। इहदा भाव यह है कि परमेश्वर साडे नालों वाधू जाणदा है कि जिहड़ा यह बच्चा जिद नाल मेरे तो चीज़ मंगदा है इहदी प्राप्ति इहदे लई नुकसानदेह होवेगी। इहनूं वक्ती तौर ते उहदे विच सुख दिसदा है लेकिन अनेकां गुणा दुख होवेगा। बे औलादा इंसान ईसूलैस आगोश वाले बंदे पुत्र मंगते ने, पर की पता है पुत्र जन्म तो कैसा होवे या फिर वड्डा हो के वो की कुछ करे, जिहदे नाल खानदान की तौहीन होवे, जिहदे नाल कौम की तौहीन होवे, जिहदे नाल होर कई किस्म के पुआड़े खड़े हो जावन। तो गुरु महाराज जी कहते ने कि मालिक तेरे नाल वधेरे जानता है, तू गुरु का लाल है, ਗੁਰਬਾਣੀ ਉਪਦੇਸ਼ ਹਿਰਦੇ ਅੰਦਰ ਵਸਾ। ਜੇ ਉਹ ਦਿੰਦਾ ਹੈ ਤੇ ਭਲਾ, ਜੇ ਉਹ ਇਨਕਾਰ ਕਰਦਾ ਹੈ ਹਾਲੇ ਨਹੀਂ ਦਿੰਦਾ ਤਾਂ ਉਸ ਤੋਂ ਵੀ ਭਲਾ, ਜੇ ਉਹ ਕਦੀ ਨਹੀਂ ਦਿੰਦਾ ਤਾਂ ਵੀ ਤੇਰਾ ਇਸ਼ਕੇ ਕਹਿੰਦਾ ਹੈ ਕਿ ਮੁਨਕਰ ਨਾ ਹੋ ਮੈਂ। ਤੋ ਗੁਰੂ ਮਹਾਰਾਜ ਸ਼ਬਦ ਦੁਆਰਾ ਕਹਿੰਦੇ ਨੇ ਉਚਾਰੀਏ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਦਫ਼ਤਰ ਵਿੱਚ ਜਾਣਾ ਹੋਵੇ ਜਾਂ ਅਸਾਂ ਤੁਸਾਂ ਸਾਰੇ ਹੀ ਭਾਰਤ ਤੋਂ ਇਸ ਦੇਸ਼ ਵਿੱਚ ਆਏ ਹਾਂ ਜਾਂ ਇਸ ਦੇਸ਼ ਤੋਂ ਅਗਲੇ ਦੇਸ਼ਾਂ ਵਿੱਚ ਜਾਂਦੇ ਹਾਂ, ਜਿਸ ਪੁਰਸ਼ ਦੇ ਕੋਲ ਟਿਕਟ ਹੋਵੇ, ਵੀਜ਼ਾ ਹੋਵੇ, ਆਪਣੇ ਸਾਰੇ ਡਾਕੂਮੈਂਟਸ ਠੀਕ ਹੋਣ, ਭਾਵੇਂ ਕਿਤਨੀ ਪੁਲਿਸ ਹੋਵੇ, ਕਿਤਨੇ ਪਹਿਰੇ ਹੋਣ, ਕਿਤਨੀ ਚੈਕਿੰਗ ਹੋਵੇ, ਉਹਦਾ ਜਾਣਾ ਆਉਣਾ ਬਿਲਕੁਲ ਸਹਿਲ ਹੁੰਦਾ ਹੈ। ਐਨ ਇਸੇ ਤਰ੍ਹਾਂ ਇਹ ਜੋ ਦੁਨੀਆ ਹੈ ਉਸ ਪਰਮੇਸ਼ੁਰ ਦੇ ਦਰਬਾਰ ਦਾ ਇੱਕ ਪਰਛਾਵਾਂ ਹੈ, ਇੱਕ ਅਕਸ ਹੈ, ਇੱਕ ਰਿਫਲੈਕਸ਼ਨ ਹੈ, ਜਿਹਦੇ ਵਿੱਚ ਮਹਿਕਮੇ ਨੇ, ਪਰਮੇਸ਼ੁਰ ਦੇ ਵੀ ਇਸੇ ਤਰ੍ਹਾਂ ਮਹਿਕਮੇ ਨੇ। ਜੈਸਾ ਕਿ ਗੁਰਬਾਣੀ ਵਿੱਚ ਕਈ ਜਗ੍ਹਾ ਆਉਂਦਾ ਹੈ, ਦਾਸੀ ਕੋਈ ਗੱਲ ਆਖੇਗਾ ਕਿ ਲਿਖਣਾਵੇ ਧਰਮ ਬਹਾਲਿਆ, ਧਰਮ ਰਾਜਾ ਦੀ ਡਿਊਟੀ ਹੈ ਕਿ ਚੈੱਕ ਕਰਨਾ ਹੈ, ਤੂੰ ਕੋਈ ਜੀਵ ਇੱਥੇ ਆਵੇ ਉਹਨੂੰ ਚੈੱਕ ਕਰਨਾ ਹੈ, ਲਿਖਣਾਵੇ ਧਰਮ ਬਹਾਲਿਆ। ਅਤੇ ਧਰਮ ਰਾਜਾ ਸਭ ਦੇ ਇਮਾਲ ਨਾਮੇ ਚੈੱਕ ਕਰਦਾ ਹੈ, ਭਾਵੇਂ ਸਾਨੂੰ ਚੇਤਾ ਹੀ ਭੁੱਲ ਗਿਆ ਹੋਵੇ, ਪਰ ਗੁਰਬਾਣੀ ਵਿੱਚ ਐਸਾ ਵੀ ਆਉਂਦਾ ਹੈ, ਦੇ ਕਵਾੜ ਅਣਕ ਪਰਦੇ ਮੈਂ ਪਰ ਦਾਰਾ ਸੰਗ ਫਾਕੇ, ਓਏ ਗੁੰਮਰਾਹ ਹੋਏ ਅਗਿਆਨੀ ਜੀਵ ਤੂੰ ਕੀ ਕਰਦਾ, ਪਰਦਿਆਂ ਅੰਦਰ ਕਵਾੜ ਢੋ ਢੋ ਕੇ ਪਾਪ ਕਮਾਉਣਾ ਹੈ, ਕੋਈ ਦੇਖ ਨਾ ਲਵੇ। ਗੁਰਬਾਣੀ ਜੀ ਉਪਦੇਸ਼ ਦਿੰਦੇ ਨੇ, ਦੇ ਕਵਾੜ ਅਣਖ ਪਰਦੇ ਮੈਂ ਪਰ ਦਾਰਾ ਸੰਗ ਫਾਕੇ, ਪਰ ਚਿੱਤਰਗੁਪਤ ਜਬ ਲੇਖਾ ਮੰਗੇ ਤਾਂ ਕੌਣ ਪਰਦਾ ਤੇਰਾ ਢਾਕੇ। ਚਿੱਤਰਗੁਪਤ ਮੈਨੂੰ ਤਾਂ ਕੁਛ ਸਾਇੰਸ ਦੇ ਯੁੱਗ ਅੰਦਰ ਇਹ ਜੋ ਆਪ ਇੱਥੇ ਟੇਪ ਰਿਕਾਰਡਰ ਰੱਖਦੇ ਹੋ, ਇੱਥੋਂ ਹੀ ਕੁਛ ਮੈਨੂੰ ਸੋਝੀ ਪੈਂਦੀ ਹੈ, ਵਿਚਾਰ ਪੇਸ਼ ਕਰਦਾ ਹਾਂ ਜੇ ਠੀਕ ਬਹਿ ਜਾਏ ਤਾਂ। ਜੋ ਕੁਛ ਬੋਲਿਆ ਜਾ ਰਿਹਾ ਇਹ ਟੇਪ ਹੋ ਰਿਹਾ, ਜੇ ਕੋਈ ਚਾਹੇ ਤਾਂ ਘਰ ਜਾ ਕੇ ਬੋਲਣ ਵਾਲਾ ਵੀ ਸੁਣ ਸਕਦਾ ਹੈ ਸਵਿੱਚ ਔਨ ਕਰਕੇ, ਅਤੇ ਜਿਸ ਨੇ ਟੇਪ ਕੀਤਾ ਹੋਵੇ ਉਹ ਸੁਣਾ ਵੀ ਸਕਦਾ ਹੈ, ਕੋਈ ਮੁੱਕਰ ਨਹੀਂ ਸਕਦਾ ਕਿ ਤੂੰ ਆ ਬੋਲਿਆ ਨਹੀਂ ਹੈ, ਦਿਸਦਾ ਨਹੀਂ ਇਹਦੇ ਵਿੱਚ ਟੇਪ ਹੋ ਰਿਹਾ, ਨਜ਼ਰ ਤਾਂ ਨਹੀਂ ਆਉਂਦਾ ਪਰ ਸੁਣਿਆ ਜਾ ਸਕਦਾ। ਐਨ ਇਸੇ ਤਰ੍ਹਾਂ ਕਈ ਗ੍ਰੰਥਾਂ ਨੂੰ ਤੱਕਿਆ ਕਿ ਮਨੁੱਖ ਦੇ ਕੰਧਿਆਂ ਉੱਤੇ ਇੱਕ ਪਾਸੇ ਚਿੱਤਰ ਦੇਵਤਾ ਹੁੰਦਾ ਹੈ ਅਤੇ ਇੱਕ ਪਾਸੇ ਗੁਪਤ ਚੜ੍ਹਿਆ ਰਹਿੰਦਾ ਹੈ। ਮੈਂ ਇਹਨਾਂ ਖਿਆਲਾਂ 'ਤੇ ਕੁਛ ਬਹੁਤਾ ਮੇਰਾ ਨਿਸ਼ਚਾ ਨਹੀਂ ਹੈ, ਕਿਉਂਕਿ ਜਿਹੜੀ ਗੱਲ ਕੋਈ ਦਲੀਲ ਨੂੰ ਵੀ ਅਪੀਲ ਕਰੇ ਉਹ ਜ਼ਿਆਦਾ ਮਨ 'ਚ, ਅਤੇ ਮੋਢਿਆਂ 'ਤੇ ਕਿਹਨੇ ਚੜ੍ਹਨਾ ਹੈ, ਆਪਣੇ ਜੋ ਅਸੀਂ ਸਵੇਰ ਤੋਂ ਕਰਮ ਕੀਤੇ ਨੇ, ਕੱਲ੍ਹ ਕੀਤੇ ਨੇ, ਹਫ਼ਤਾ ਪਿੱਛੇ ਕੀਤੇ ਨੇ, ਜਵਾਨੀ 'ਚ ਕੀਤੇ ਨੇ, ਉਹ ਅਸੀਂ ਚਾਹੀਏ ਤਾਂ ਸ਼ਾਮ ਨੂੰ ਬਿਸਤਰੇ 'ਤੇ ਲੇਟਦਿਆਂ ਸਵਿੱਚ ਔਨ ਕਰਕੇ ਆਪਣੇ ਅੰਦਰੋਂ ਟੇਪ ਸੁਣ ਸਕਦੇ ਹਾਂ, ਦਿਮਾਗ ਵਿੱਚ ਜੋ ਕੀਤੇ ਨੇ ਉਹ ਅੱਖਾਂ ਸਾਹਮਣੇ ਵੀ ਆ ਸਕਦੇ ਨੇ, ਪਰਦਾ ਸਕਰੀਨ ਵਾਂਗੂ, ਜੇ ਸੁਣਨਾ ਚਾਹੀਏ ਤਾਂ ਸੁਣ ਵੀ ਸਕਦੇ ਹਾਂ। ਚਿੱਤਰ ਗੁਪਤ ਦੇਵਤੇ ਵੀ ਹੋ ਸਨ, ਹਿੰਦੂ ਫਿਲੋਸਫੀ ਹੈ, ਪਰ ਗੁਪਤ ਮੈਂ ਛੁਪਿਆ ਹੋਇਆ, ਚਿੱਤਰ ਮੈਂ ਲਿਖਣਾ, ਛੁਪਿਆ ਹੋਇਆ ਲੇਖ ਜੋ ਮਨੁੱਖ ਕਰਮ ਕਰਦਾ ਹੈ ਉਹ ਚਿੱਤਰ ਹੋਈ ਜਾਂਦੇ ਨੇ, ਅਤੇ ਧਰਮ ਰਾਜਾ ਦੇ ਸਾਹਮਣੇ ਉਹ ਸੁਣਾ ਦਿੱਤੇ ਜਾਣਗੇ, ਉਹ ਟੇਪ ਲੱਗ ਜਾਏਗੀ, ਤੋ ਮੁੱਕਰ ਨਹੀਂ ਸਕੇਗਾ। ਗੁਰੂ ਸਾਹਿਬ ਜੀ ਕਹਿੰਦੇ ਨੇ ਤਲਬਾਂ ਪੌਸਣ ਆਕੀਆਂ ਬਾਕੀ ਜਿਨ੍ਹਾਂ ਰਹੀ, ਉਹ ਤਲਬ ਕੀਤੇ ਜਾਣਗੇ। ਤੋ ਇਸ ਤਰ੍ਹਾਂ ਨਾਲ ਮਨੁੱਖ ਕਰਮ ਕਰਦਾ, ਇਹ ਜੋ ਸ੍ਰਿਸ਼ਟੀ ਹੈ, ਜੋ ਮਹਿਕਮੇ ਨੇ, ਪਰਮੇਸ਼ਰ ਦੇ ਸਾਰੇ ਮਹਿਕਮਿਆਂ ਦਾ ਇੱਕ ਅਕਸ ਹਨ। ਤੋ ਜਿਵੇਂ ਇੱਥੇ ਜਾਣ ਕਿਤੇ ਜਾਣ ਵਾਸਤੇ ਟਿਕਟ ਜ਼ਰੂਰੀ ਹੈ, ਤਿਵੇਂ ਪ੍ਰਭੂ ਦੀ ਬਾਰਗਾਹ ਅੰਦਰ ਦਾਖਲ ਹੋਣ ਵਾਸਤੇ ਵੀ ਜਿਹਨਾਂ ਕੋਲ ਪ੍ਰਭੂ ਦੇ ਨਾਮ ਦਾ, ਸੇਵਾ ਦਾ, ਸੰਤੋਖ ਦਾ, ਸੱਚ ਦਾ, ਉਪਦੇਸ਼ ਦਾ ਟਿਕਟ ਹੋਵੇਗਾ, ਆਡੈਂਟੀ ਕਾਰਡ ਹੋਵੇਗਾ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਗੁਰਬਾਣੀ ਜੀ ਫਰਮਾਉਂਦੇ ਨੇ ਰੇਰੇ ਦਰਗਾਹ ਕਹੇ ਨਾ ਕੋ, ਅਰੇ ਅਰੇ ਐਸਾ ਨਹੀਂ ਕੋ ਉਹਨੂੰ ਕਹੇਗਾ ਗੁਰਮੁਖ ਨੂੰ, ਰੇਰੇ ਦਰਗਾਹ ਕਹੇ ਨਾ ਕੋ ਹੋਵੇਗਾ ਕਿ ਆਓ ਬੈਠ ਆਦਰ ਸਭ ਦੇਉ। ਧਰਮ ਰਾਜਾ ਵੀ ਕਹਿੰਦੇ ਨੇ ਕਿ ਜੀਵ ਆਇਆ ਕੀ ਤੁਨ ਭਵਨ ਪੁਨੀਤ, ਮਹਾਂਪੁਰਸ਼ੋ ਗੁਰਸਿੱਖੋ ਗੁਰੂ ਦੇ ਦੁਲਾਰਿਓ ਪਿਆਰਿਓ, ਤੁਸੀਂ ਮੇਰੇ ਘਰ ਵਿੱਚ ਹੀ ਆਏ ਹੋ, ਮੇਰਾ ਦਫ਼ਤਰ ਵੀ ਪਵਿੱਤਰ 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 ਪੁਨੀਤ ਹੋ ਗਿਆ ਤੁਹਾਡੇ ਚਰਨ ਪਾਉਣ ਨਾਲ। ਤੋ ਸਤਸੰਗ ਜੀ, ਇਸ ਤਰ੍ਹਾਂ ਨਾਲ ਇਹ ਜੋ ਸਤਸੰਗ ਹੈ, ਇਹ ਜੋ ਸੇਵਾ ਹੈ, ਇਹ ਜੋ ਗੁਰੂ ਦਾ ਉਪਦੇਸ਼ ਹੈ, ਇਹ ਸਾਡੇ ਕੋਲ ਗੁਰੂ ਸਾਹਿਬ ਕਹਿੰਦੇ ਨੇ ਕਿ ਇੱਕ ਆਈਡੈਂਟੀ ਕਾਰਡ ਵਾਂਗ ਹੈ, ਇੱਕ ਸਾਡੇ ਕੋਲ ਟਿਕਟ ਹੈ। ਇਸ ਲਈ ਗੁਰੂ ਮਹਾਰਾਜ ਹਰ ਜਗ੍ਹਾ ਹੀ ਤਾਕੀਦ ਕਰਦੇ ਨੇ, ਜੈਸਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਕਈ ਜਗ੍ਹਾ ਐਸਾ ਮਹਾਰਾਜ ਜੀ ਨੇ ਆਖਿਆ ਹੈ, ਜਦੋਂ ਕਿਸੇ ਨੂੰ ਇਹ ਭੁਲੇਖਾ ਪੈ ਜਾਂਦਾ ਵੀ ਗੁਰੂ ਕੌਣ ਹੋਣਾ ਚਾਹੀਦਾ ਹੈ, ਤਾਂ ਕਈ ਤੁਕਾਂ ਐਸੀਆਂ ਆਉਂਦੀਆਂ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਕਿ ਕਹਿੰਦੇ ਨੇ ਬਾਣੀ ਬੋਲਦੀ ਨਹੀਂ, ਇਹ ਕੋਈ ਐਡਾ ਵੱਡਾ ਸਵਾਲ ਨਹੀਂ, ਕਿਸੇ ਦਿਨ ਫਿਰ ਇਹਦਾ ਹੱਲ ਹੋਵੇਗਾ ਕਿ ਜੇ ਗੁਰਬਾਣੀ ਆਪ ਨਹੀਂ ਬੋਲ ਸਕਦੀ ਤਾਂ ਇਹ ਗੁਰੂ ਕਿਵੇਂ ਹੈ, ਜੇ ਕੋਈ ਪੜ੍ਹ ਕੇ ਸੁਣਾਉਂਦਾ ਹੈ ਤਾਂ ਵੀ ਬਾਣੀ ਗੁਰੂ ਕਿੱਦਾਂ ਹੈ, ਜੇ ਕੋਈ ਵਿਆਖਿਆ ਕਰਦਾ ਹੈ ਸ਼ਬਦ ਦੀ ਤਾਂ ਵੀ ਬਾਣੀ ਗੁਰੂ ਕਿੱਦਾਂ ਹੈ, ਜੇ ਕੋਈ ਕੀਰਤਨ ਸੁਣਾਉਂਦਾ ਹੈ ਤਾਂ ਵੀ ਬਾਣੀ ਗੁਰੂ ਕਿੱਦਾਂ ਹੈ। ਤੋ ਲੋਕ ਇੱਥੇ ਕਾ ਕੇ ਅਸੀਂ ਸਲਿਪ ਕਰਦੇ ਹਾਂ, ਭੁੱਲਦੇ ਹਾਂ, ਤਾਂ ਤਾਂ ਸਾਡੀ ਸ਼ਰਧਾ ਤੋਂ ਕਈ ਲੋਕ ਫੈਜ਼ਯਾਬ ਹੁੰਦੇ ਨੇ ਅਤੇ ਉਹ ਆਪਣਾ ਆਨੰਦ ਪੈਮਾਣਦੇ ਨੇ। ਤੋ ਸਤਸੰਗ ਜੀ, ਗੁਰੂ ਸਾਹਿਬ ਜੀ ਤੋਂ ਪੁੱਛਿਆ ਕਿ ਗੁਰੂ ਕੌਣ ਹੈ ਸਿੱਖਾਂ ਦਾ, ਤੋ ਉਹਨੇ ਬੜੀ ਜਗ੍ਹਾ ਐਸੀਆਂ ਬਾਤਾਂ ਆਖੀਆਂ ਨੇ ਜਿਹਦੇ 'ਚੋਂ ਇੱਕ ਤੁੱਕ ਇਹ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਗੇ ਇੱਕ ਸ਼ਰਤ ਹੈ, ਕੰਡੀਸ਼ਨ ਹੈ, ਜਿਵੇਂ ਅੰਡਰਲਾਈਨ ਕੋਈ ਬਾਤ ਹੋਵੇ, ਉਹ ਕਿ ਗੁਰਬਾਣੀ ਕਹੇ ਸੇਵਕ ਜਨ ਮਾਨੇ। ਇੱਥੋਂ ਅਸੀਂ ਜੋ ਇਹਦੇ 'ਤੇ ਅਮਲ ਕਰਦਾ ਹੈ ਉਹ ਆਨੰਦ ਪਿਆ ਮਾਣਦਾ ਹੈ, ਅਤੇ ਜੋ ਇਸ ਤੋਂ ਜ਼ਰਾ ਪਿੱਛੇ ਰਹਿੰਦਾ ਹੈ ਉਹ ਉਨੇ ਔਖਾ ਹੁੰਦਾ ਹੈ, ਉਹਦਾ ਕੀਤਾ ਥਾਂ ਨਹੀਂ ਪੈਂਦਾ ਅਮੂਮਨ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਫਿਰ ਕੀ ਹੋਵੇਗਾ ਜੀ, ਪ੍ਰਤੱਖ ਗੁਰੂ ਨਿਸਤਾਰੇ। ਇਸ ਸ਼ਬਦ ਅੰਦਰ ਸਲੋਕ ਮਹੱਲਾ ਪੰਜਵਾਂ ਅੰਦਰ ਵੀ ਰਾਮਕਲੀ ਦੀ ਵਾਰ ਅੰਦਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ,
10 10 ਸਾਨੂੰ ਗੁਰੂ ਸਾਹਿਬ ਜੀ ਦੇ ਇਹ ਤੁਕਾਂ ਪੇਸ਼ੇ ਨਜ਼ਰ ਰੱਖਣੀਆਂ ਚਾਹੀਦੀਆਂ ਨੇ। ਜੈਸਾ ਕਿ ਬਿਰਧ ਬਾਬਾ ਤੀਸਰੇ ਗੁਰੂ ਨਾਨਕ, ਪੁੱਗੀ ਹੋਈ ਆਤਮਾ ਆਪਣੇ ਆਪ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ, ਪਰ ਕਿਰਪਾਲਤਾ ਦਾਸਿਆਂ ਉੱਤੇ ਅਸਾਂ ਸਾਰਿਆਂ ਉੱਤੇ ਕਰਦੇ ਨੇ। ਇਹ ਸਰਵਨੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਇਹ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਤਾਂ ਤੇ ਕਰਨਾ ਕੀ ਆ, ਸੁਣੋ ਸਤ ਬਾਣੀ। ਮਹਾਰਾਜ ਹੋਵੇਗਾ ਕੀ, ਮਨੁੱਖ ਉਹ ਕੰਮ ਨਹੀਂ ਕਰਨਾ ਚਾਹੁੰਦਾ ਜਿਹਦੇ ਵਿੱਚ ਇਹਨੂੰ ਪਤਾ ਨਾ ਲੱਗੇ ਵੀ ਮੈਨੂੰ ਨਫ਼ਾ ਕੀ ਹੋਵੇਗਾ, ਪ੍ਰੋਫਿਟ ਕੀ ਹੋਵੇਗਾ। ਜਿਸ ਲਈ ਮਹਾਰਾਜ ਨੇ ਕਿਹਾ ਵੀ ਤੁਸੀਂ ਸੁਣੋ ਸਤ ਬਾਣੀ, ਤਾਂ ਗੋਇੰਦਵਾਲ ਸਾਹਿਬ ਵੀ ਕਿ ਬੈਠੇ ਹੋਏ ਸਿੱਖ ਆਖਣ ਲੱਗੇ ਮਹਾਰਾਜ ਪ੍ਰਾਪਤੀ ਕੀ ਹੋਵੇਗੀ। ਜੇ ਅੱਜ ਕਿਸੇ ਦਾ ਇਹ ਸਵਾਲ ਹੋਵੇ ਤਾਂ ਜਵਾਬ ਮਹਾਰਾਜ ਅਗਲੀ ਤੁਕ ਵਿੱਚ ਕਹਿੰਦੇ ਨੇ, ਜਿੱਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ। ਤੋ ਸਤਸੰਗ ਜੀ, ਭਰਪੂਰ ਦੀਵਾਨ ਅੰਦਰ ਬਿਆਸਾ ਨਦੀ ਦੇ ਕਿਨਾਰੇ ਛੇਵੇਂ ਗੁਰੂ ਨਾਨਕ ਸ਼੍ਰੀ ਹਰਗੋਬਿੰਦ ਮਹਾਰਾਜ ਜੀ ਇੱਕ ਸਿੱਖ ਤੋਂ, ਜਿਸ ਦਾ ਨਾਂ ਇਤਿਹਾਸ ਵਿੱਚ ਭਾਈ ਗੋਪਾਲਾ ਹੈ, ਤੋ ਜੋ ਫੈਜ਼ਾਬਾਦ ਹਾਫਜ਼ਾਬਾਦ ਦੇ ਰਹਿਣ ਵਾਲਾ ਹੈ, ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਰੀ ਸੰਗਤ 'ਚੋਂ ਇੱਕੋ ਹੀ ਬੰਦਾ ਨਿਕਲਿਆ ਜੋ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣ ਆਵੇਗਾ। ਹੌਲੀ ਹੌਲੀ ਆਇਆ, ਸਤਿਗੁਰਾਂ ਨੇ ਆਪਣੇ ਬਰਾਬਰ ਬਿਠਾ ਲਿਆ, ਨੇੜੇ ਬਿਠਾ ਲਿਆ। ਆਪ ਜੀ ਸਿੰਘਾਸਨ 'ਤੇ ਬੈਠੇ ਨੇ, ਸਿੰਘਾਸਨ ਇਹ ਤੁਰੋਂ ਬਿਠਾਇਆ ਹੋਇਆ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਵਾਲਾ ਹੈ, ਤੁਰਕੀ ਮਸਨਦ ਹੈ। ਨਾਲ ਹੀ ਚੰਗਾ ਆਸਨ ਵਿਛਾ ਕੇ ਭਾਈ ਗੋਪਾਲਾ ਜੀ ਨੂੰ ਬਿਠਾ ਲਿਆ। ਇੱਕ ਚਿੱਤ ਇੱਕ ਮਨ ਹੋ ਕੇ ਗੁਰੂ ਦਾ ਦੁਲਾਰਾ 15ਵੀਂ ਪੌੜੀ ਤੱਕ ਪਾਠ ਕਰਦਾ ਹੈ। ਸਾਰੀਆਂ ਸੰਗਤਾਂ ਇਕਾਗਰ ਚਿੱਤ ਹੋ ਕੇ ਸੁਣ ਰਹੀਆਂ ਨੇ। ਕੀਰਤਨ ਕਰਨਾ ਸੁਣਨਾ ਜਾਂ ਪਾਠ ਕਰਨਾ ਸੁਣਨਾ ਸਾਵਧਾਨ ਇਕਾਗਰ ਚਿੱਤ ਨਾਲ ਚਾਹੀਦਾ ਹੈ। ਇਸ ਤਰ੍ਹਾਂ ਨਾਲ ਕੁਝ ਸ਼ਬਦ ਦਾ ਭਾਵ ਵੀ ਸਮਝ ਆਉਂਦਾ ਹੈ ਕਹਿਣ ਸੁਣਨ ਵਾਲੇ ਨੂੰ, ਅਤੇ ਭਾਵ ਦੇ ਪਿੱਛੇ ਸੁਰਤ ਲੱਗੀ ਰਹਿੰਦੀ ਹੈ। ਮਨੁੱਖ ਐਬਸੈਂਟਡ ਮਾਇੰਡ ਨਹੀਂ ਹੁੰਦਾ, ਸ਼ਬਦ ਦੇ ਮੀਨਿੰਗਸ ਹੀ ਸੁਰਤ ਨੂੰ ਮਰਕੂਜ਼ ਰੱਖਦੇ ਨੇ। ਜੇ ਸ਼ਬਦ ਦੇ ਭਾਵ ਵਿੱਚ ਸੁਰਤ ਨਾ ਰੱਖੀਏ ਤਾਂ ਪਾਠ ਇੱਥੇ ਕਰੀਦਾ ਹੈ ਅਤੇ ਸੁਰਤ ਸੜਕ 'ਤੇ ਫਿਰਦੀ ਹੁੰਦੀ ਹੈ ਜਾਂ ਆਪਣੇ ਕੰਮਾਂ ਵਿੱਚ। ਇਸ ਲਈ ਸ਼ਬਦ ਦੇ ਭਾਵ ਅੰਦਰ ਸੁਰਤ ਰੱਖਣੀ ਚਾਹੀਦੀ ਹੈ। ਹੌਲੀ ਹੌਲੀ ਮਿਹਨਤ ਕਰਦਿਆਂ ਕਾਫ਼ੀ ਕੁਝ ਸਮਝ ਆ ਜਾਂਦਾ ਹੈ, ਗੁਰੂ ਨੇ ਬਖਸ਼ਿਸ਼ ਕੀਤੀ ਹੈ। ਵੈਸੇ ਸ਼ਬਦ ਔਖੇ ਵੀ ਬੜੇ ਨੇ, ਪੜ੍ਹੇ ਤੋਂ ਬਿਨਾਂ, ਵਿਚਾਰ ਸੁਣੇ ਤੋਂ ਬਿਨਾਂ ਨਹੀਂ ਆਉਂਦੇ, ਤਾਂ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਾਫ਼ੀ ਕੁਝ ਪਤਾ ਲੱਗਦਾ ਹੈ। ਸਮਰੱਥ ਗੁਰੂ ਜੀ ਹੋਇਆ ਸ਼ਬਦ ਗੁਰੂ। ਤੋ ਭਾਈ ਗੋਪਾਲਾ ਜੀ ਬੜੀ ਸੂਝਬੂਝ ਨਾਲ ਸਰਵਣ ਭਗਤੀ 'ਚ ਹੀ ਲੰਘ ਕੇ ਮੰਨਣ ਭਗਤੀ ਵਿੱਚ ਆਉਂਦੇ ਨੇ। ਮੋਟੇ ਸ਼ਬਦਾਂ ਅੰਦਰ ਸਰਵਣ ਭਗਤੀ ਦੀਆਂ ਜੋ ਚਾਰ ਪੌੜੀਆਂ ਨੇ, ਇਹ ਸਰਗੁਣ ਦੀ ਉਪਾਸ਼ਕ ਜਾਂ ਸਥੂਲ ਗਿਆਨ ਨੂੰ ਪ੍ਰਗਟਾਉਂਦੀਆਂ ਨੇ। ਆਪ ਜਾਣਦੇ ਵੀ ਹੋ, ਫਿਰ ਜਾਣਦੇ ਰਹਿਣ ਵਾਸਤੇ ਸੁਣਿਆ ਜੀਆਂ ਪੌੜੀਆਂ ਦਾ ਗਹੁ ਨਾਲ ਪਾਠ ਕਰਨਾ, ਇਸ ਸਰਵਣ ਭਗਤੀ ਨਾਲ ਕੀ ਕੁਛ ਪ੍ਰਾਪਤ ਹੁੰਦਾ ਹੈ। ਸਿੱਧ ਪੀਰ ਸੁਰਨਾਥ ਹੋ ਜਾਂਦਾ ਹੈ, ਧਰਤੀ ਤਬਲਾ ਆਕਾਸ਼ ਦੀ ਸੋਝੀ ਪੈ ਜਾਂਦੀ ਹੈ, ਜਾਣੀ ਦ੍ਰਿਸ਼ਮਾਨ ਦੀ ਸਥੂਲਤਾ ਦੀ। ਪਰਮੇਸ਼ੁਰ ਸਥੂਲ ਵੀ ਹੈ ਪਰ ਸੂਖਸ਼ਮ ਵੀ ਹੈ, ਪਰਮੇਸ਼ੁਰ ਨਿਰਗੁਣ ਵੀ ਹੈ ਪਰ ਸਰਗੁਣ ਵੀ ਹੈ, ਪਸਾਰੇ ਵਿੱਚ ਵੀ ਹੈ। ਪਸਾਰੇ ਦੀ ਸੋਝੀ ਅਨੇਕਤਾ ਦੀ ਸੋਝੀ ਹੈ, ਅਨੇਕਤਾ ਵਿੱਚ ਏਕਤਾ ਵਿਆਪਕ ਹੈ। ਤੋ ਮੰਨੇ ਦੀਆਂ ਚਾਰ ਪੌੜੀਆਂ ਜਿਹੜੀਆਂ ਆਈਆਂ ਨੇ, ਇਹਦੇ ਵਿੱਚ ਨਿਰਗੁਣ ਭਗਤੀ ਸਤਿਗੁਰਾਂ ਨੇ ਦਰਸਾਈ ਹੋਈ ਹੈ। ਤੋ ਇਹਦੇ ਨਾਲ ਕੀ ਕੁਛ ਹੁੰਦਾ ਹੈ, ਉਹ ਮੰਨੇ ਦੀਆਂ ਪੌੜੀਆਂ ਦਾ ਪਾਠ ਕਰਦਿਆਂ ਹੋਇਆਂ ਭਾਈ ਗੋਪਾਲਾ ਜੀ ਮੇਰੇ ਵਰਗੇ ਅਲਪਮਤੀਆਂ ਨੂੰ ਵੀ, ਹਲਕੀ ਮਤ ਵਾਲਿਆਂ ਨੂੰ ਵੀ, ਬਾਰੀਕੀ ਤੋਂ ਸੱਖਣਿਆਂ ਨੂੰ ਵੀ, ਮੋਟੀ ਮਤ ਵਾਲਿਆਂ ਨੂੰ ਵੀ, ਭਾਈ ਸਾਹਿਬ ਪਾਠ ਹੀ ਐਸੀ ਖੂਬਸੂਰਤੀ ਨਾਲ ਕਰਦੇ ਨੇ ਕਿ ਸਭ ਦੇ ਸਮਝ ਆਉਂਦਾ ਜਾਂਦਾ ਹੈ। ਗੁਰੂ ਸਾਹਿਬ ਜੀ ਵੀ ਝੂਮ ਰਹੇ ਨੇ, ਸੰਗਤਾਂ ਵੀ ਵਜਦ ਤਾਰੀ ਹੋਇਆ ਹੈ ਅਤੇ ਆਪ ਜੀ ਵੀ ਬੜੇ ਆਨੰਦ ਨਾਲ ਪਾਠ ਕਰ ਰਹੇ ਨੇ। ਇਸ ਤੋਂ ਅੱਗੇ 16ਵੀਂ ਪੌੜੀ ਆਈ ਜਿਹਦੇ ਵਿੱਚ ਫਿਰ ਪਸਾਰੇ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਅੱਗੇ 17ਵੀਂ 18ਵੀਂ ਪੌੜੀ ਚੱਲਦੀਆਂ ਨੇ। ਤੋ ਸਤਸੰਗ ਜੀ, ਅਸੰਖ ਦੀਆਂ ਪੌੜੀਆਂ ਚੱਲੀਆਂ ਨੇ। ਅਸੰਖ ਵਿੱਚ ਵੀ ਜਿਵੇਂ ਸੁਖਮਨੀ ਸਾਹਿਬ ਦੀ 10ਵੀਂ ਅਸ਼ਟਪਦੀ ਹੈ, ਇੱਥੇ ਲਫਜ਼ ਅਸੰਖ ਵਰਤਿਆ। ਸੰਖ ਮੈਨੇ ਗਿਣਤੀ, ਅਸੰਖ ਹੈ ਨਿਸ਼ੇਧੀ ਵਾਚਕ ਗ੍ਰਾਮਰ ਵਿੱਚ, ਜਿਹਦੀ ਕੋਈ ਗਿਣਤੀ ਨਾ ਹੋ ਸਕੇ। ਹੇ ਪਰਮੇਸ਼ੁਰ, तेरी तू एक भी है, एक तो चले ना एक ओंकार तो, तेरी एकता तो भी सदके जावा, ते तेरी अनेकता वेख के भी मैं कुर्बान हो जाना, वारिया न जावा एक बार। चित करदा है ये तेरी हे एक, तेरी अनेकता नू वेख के भी कोई की कह सकता है, कुदरत कवन कहां विचार, कुदरत कवन कहां विचार, वारिया न जावा एक बार। मैं तो इस तो एक बारी भी कुर्बान नहीं हो सकता, या चित करता है कि वारे न जावा एक बार, इको बारी मैं निशावर हो जावा, कुर्बान हो जावा। भाई गोपाला जी खूब आनंद नाल पाठ कर रहे हैं, भाव सुनते भाव समझ आते जाते हैं, तो जे एक पौड़ी ने भी असी फड़ीए तो कैसा आनंद आता है। मैं असंख की एक पौड़ी आप जी के सामने आप दे बख्शे हुए बल नाल कहता हाँ। गुरु साहब गुरु नानक देव जी परमेश्वर की अनेकता तो कुर्बान जा रहे हैं, की कहते पे ने, असंख मूर्ख अंध घोर, हे परमेश्वर तेरी रचना अंदर, तेरी इस कुदरत अंदर चंगिया बंदिया दी ने मैं हुण गल करदा, जिन्हां नूं लोकी भैड़ा कहिंदे ने ओह भी कोई एक दो चार थोड़ो ने, ओह भी उन्हां दी भी कोई गिणती नहीं हो सकती, तेरी इस रचना अंदर असंख ही मूर्ख ने, पर इन्ने नाल नहीं हट जाना गल होर तह विच इत्थे डूंघाई च जाइए। असंख मूर्ख अंध घोर, मूर्खां दीआं तीन किस्मां ने, जिवें ग्रामर च होंदीआं ना पॉजिटिव कंपैरेटिव सुपरलेटिव डिग्री डिग्रीज होंदीआं ने, फारसी अते उर्दू अंदर है तफसील नफसी तफसील बाज तफसील कुल, इदां पंजाबी विच भी है अजाफतां। तो गुरु नानक देव जी रब्बी शायर कित्थे तक जांदे ने, जदों इस पक्ष नूं वेखदे ने कहिंदे ने तेरी रचना अंदर असंख मूर्ख अंध घोर, मूर्खां दीआं तीन किस्मां ने, एक जरा हेठली पद्धर ते ने, एक होर उत्ते ते, एक सब तो अबा बोल टीसी ते पीक ते गए ने। महाराज तेरी रचना च मूर्ख कैसे ने, मूर्खां दीआं सियाणियां ने तीन किस्मां आखियां ने, एक उह हुंदे ने जिन्हां नूं खुद नूं पता ना होवे, खुद नूं कुछ पता नहीं, कोई ज्ञान नहीं, अग्ञानी ने, पर जदों कोई गल दसे तो उन्हूं समझ लैना ते उन्हूं फिर पता लग जाए। नंबर दो, इन्हां नालों जरा होर जोरदार मूर्ख किहड़े हुंदे ने, जिन्हां नूं खुद नूं कुछ ना पता होवे पर जे कोई दसे तां उन्हां चिर पता होना, दसणों हट गया तां फिर उत्थे, जिवें नम दे विच गली कढ़ीए, जद तक सूआ विच है तां सुराख है, जद तक सूआ खिंच लिया फिर बंद है। एक मूर्ख ने जिन्हां नूं पता नहीं पर दस्यो पता लग जांदा है, इन्हां तो वड्डा दर्जा मूर्खां दा उह है जिन्हां नूं पता नहीं पर दस्यो हटो दसणों तो उस वेले भुल गए। एक नंबर तीन दे मूर्ख ने जिहड़े दसण वाले दा ही नुकसान करनगे, तू बहुत होना है, तू कौन है मैनूं दसण वाला, इहनूं घोर मूर्ख कहिंदे ने। कविता की शैली यह है, हर पद दे हर हर किसी दे नाल असंख नहीं लाया, लेकिन शब्द मैंने इदा समझाउणगे, असंख मूर्ख असंख अंध असंख घोर, यानी अंध मूर्ख मूर्ख अंध मूर्ख घोर मूर्ख, मूर्खां दीआं तीन कैटागरीज ने। हे गुरु साहब जी कहिंदे ने परमात्मा मैं तेरे बलिहार ही जावां, तेरी कुदरत की बयान करां, जे मैं मूर्ख देखदा तां वी असंख, जे मैं अंध मूर्ख वेखदा तां वी तेरी रचना च असंख, ते जे मैं घोर मूर्ख वेखदा ते उहनां दी वी कोई गिणती शुमार नहीं आउंदा, कोई टोटल मिजान नहीं लगदी उहनां दी वी। ते फिर कहिंदे ने अगली तुक, असंख मूर्ख अंध घोर, तेरी रचना अंदर असंख ही ने जिहड़ा चोरियां करके अपना पेट पालदे ने, समझदे ने साडा वी ते किता ही है, जिवें किसी का कीर्तन करना किता, किसी का नेकी करनी किता, किसी का होर कुछ करना कर्तव्य है किता है, पेशा है ऑक्यूपेशन है, तिवें साडा चोरी करनी किता है। गुरु नानक देव जी नूं भी एक चोर मिलिया सी ना, उहनां दे मजमून जदों चलणगे गुरु साहिब दा पुरब आवेगा, एक चोर मिलिया सी, महाराज ने कहा तू चोरी छड़ दे, आखण लगा तां पुछतैनी किता है, कईआं पुछतां तो करदा होर तां कोई काम आउंदा नहीं, इहदे विच मैं बड़ा एक्सपर्ट हाँ। महाराज ने कहा अच्छा करी चल, पर किस लताफत नाल समझाया ते किवें उहनूं चोरी तो हटा दित्ता, इह सी भूमियां चोर। तो गुरु नानक देव जी कहिंदे ने परमेश्वर तेरी रचना अंदर असंख चोर ते होर हराम खोर, ਹਰਾਮਖੋਰ ਵੀ ਅਸੰਖ ਹੀ ਨੇ। ਕਿਸੇ ਦੇ ਹੱਕ ਉੱਤੇ ਕਬਜ਼ਾ ਕਰ ਲੈਣਾ, ਦੀਦਾ ਦਾ ਨਿਸ਼ਤਾ ਕਰ ਲੈਣਾ। ਮੈਂ ਕਈ ਐਸੇ ਵਾਲਦੈਨ ਦੇਖੇ ਨੇ ਪ੍ਰਦੇਸਾਂ 'ਚ, ਉਹਨਾਂ ਦੇ ਧੀ ਜਵਾਈ ਰਹਿੰਦੇ, ਉਹਨਾਂ ਦੇ ਭੇਜੇ ਹੋਏ ਪੈਸਿਆਂ ਨੂੰ ਹਜ਼ਮੇ ਕਰ ਗਏ ਨੇ। ਉੱਥੇ ਤਾਂ ਦਰਖਤਾਂ ਨੂੰ ਕਹਿੰਦੇ ਲੱਗਦੇ ਨੇ ਪਾਊਂਡ ਅਤੇ ਡਾਲਰ, ਤਾਂ ਕੀ ਹੋਇਆ ਜੇ ਅਸੀਂ ਵਿੱਚੋਂ 2-4 ਹਜ਼ਾਰ ਖਾ ਲਿਆ। ਪਿਓ ਹੁੰਦਿਆਂ ਹੋਇਆਂ ਐਡੇ ਐਡੇ ਵੀ ਘੋਰ ਅਤੇ ਹਰਾਮਖੋਰ ਦੁਨੀਆਂ 'ਚ ਬੈਠੇ ਨੇ। ਗੁਰੂ ਨਾਨਕ ਦੇਵ ਗਿਣਦੇ ਨੇ ਅਸੰਖ ਦੀ ਪੌੜੀ ਅੰਦਰ, ਅਸੰਖ ਚੋਰ ਹਰਾਮਖੋਰ ਹੋਰ ਅਸੰਖ ਅਮਰ। ਅਮਰ ਮੈਨੇ ਹੁੰਦਾ ਆਰਡਰ, ਹੁਕਮ, ਬਸ ਹੁਕਮ ਕਰੀ ਜਾਣਾ, ਆਪਣੇ ਕੁਛ ਕਰਨਾ। ਤੇਰੀ ਰਚਨਾ ਅੰਦਰ ਬੜੇ ਸੀਨਾ ਜ਼ੋਰ ਅਤੇ ਕੋਝੇ ਦਿਮਾਗ ਵਾਲੇ। ਕਈ ਲੋਕ ਇਹੀ ਸਮਝਦੇ ਨੇ ਕਿ ਮੈਂ ਦੁਨੀਆਂ 'ਚ ਜਨਮ ਹੀ ਹੁਕਮ ਕਰਨ ਲਈ ਲਿਆ, ਭਾਵੇਂ ਉਹ ਸਮਾਜ ਦਾ ਕੰਮ ਹੋਵੇ ਚਾਹੇ ਧਰਮ ਦਾ ਕੰਮ ਹੋਵੇ, ਹੁਕਮ ਹੀ ਕਰੀ ਜਾਣਾ। ਹੇ ਪਰਮੇਸ਼ਰ, ਮਹਾਰਾਜ ਨਫੀ ਵੱਲ ਗਿਣਦੇ ਨੇ, ਜਿਵੇਂ ਨੈਗੇਟਿਵ ਸੈਂਸ ਹੁੰਦੀ ਹੈ। ਹਨੇਰ 'ਚ ਇੱਕ ਸ਼ੁੱਧੀ ਪੱਖ ਹੁੰਦਾ, ਇੱਕ ਬਦੀ ਪੱਖ ਹੁੰਦਾ ਨਾ, ਇੱਕ ਚਾਨਣ ਹੁੰਦਾ ਅਤੇ ਇੱਕ ਹਨੇਰਾ ਪੱਖ ਹੁੰਦਾ। ਹਨੇਰ ਪੱਖ ਨੂੰ ਗਿਣਦੇ ਨੇ। ਇਸ ਪੌੜੀ ਵਿੱਚ ਸਾਰੇ ਪਾਪੀ ਅਪਰਾਧੀ ਮੂਰਖ ਗਿਣੇ ਨੇ, ਅਤੇ ਤੁਸੀਂ ਰੋਜ਼ ਪਾਠ ਵੀ ਕਰਦੇ ਹੋ, ਜਿਹੜੇ ਧਿਆਨ ਨਾਲ ਕਰਦੇ ਨੇ ਉਹਨਾਂ ਤੋਂ ਦਾਸ ਵੀ ਵਾਰਿਆ ਨਾ ਜਾਵਾਂ। ਇੱਕ ਵਾਰ ਵਿੱਚ ਹੀ ਲੰਘ ਜਾਣਾ ਹੋਰ ਗੱਲ ਹੁੰਦੀ ਹੈ, ਧਿਆਨ ਨਾਲ ਤੁਰਨਾ ਹੋਰ ਬਾਤ ਹੋਇਆ ਕਰਦੀ ਹੈ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਢ ਹੱਤਿਆ ਕਮਾਏ। ਉਹ ਸਵੇਰੇ ਸਵੇਰੇ ਕੰਮ ਹੀ ਇਹ ਕਰਦੇ ਨੇ, ਉਹ ਵੀ ਕਹਿੰਦੇ ਸਾਡਾ ਕੀਤਾ ਹੈ। ਅਸੰਖ ਗੱਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਤੇ ਫਿਰ ਅਸੰਖ ਕੂੜਿਆਰ ਝੂਠੇ, ਅਸੰਖ ਕੂੜਿਆਰ ਕੂੜੇ ਫਿਰ ਆਏ। ਮਹਾਰਾਜ ਦੇ ਅੱਗੇ ਅਰਦਾਸਾਂ ਕਰਾ ਕੇ ਕਿ ਮੈਂ ਇਸ ਬਣਨ ਵਾਲੇ ਹਾਲ ਅੰਦਰ ਇੰਨੇ ਹਜ਼ਾਰ ਪਾਉਂਡ ਦੇਵਾਂਗਾ। ਹਾਲ ਕਦ ਦਾ ਬਣ ਗਿਆ, ਇਹਦੀ ਸੈਰੇਮਨੀ ਵੀ ਹੋ ਗਈ, ਇਹ ਓਪਨਿੰਗ ਸੈਰੇਮਨੀ ਵੀ ਹੋ ਗਈ, ਅਖੰਡ ਪਾਠ ਵੀ ਹੋ ਗਏ, ਅਰਦਾਸ ਕਰਾਈ ਉਹਦਾ ਚੇਤਾ ਹੀ ਨਹੀਂ ਰਿਹਾ। ਹੇ ਮਾਲਕ, ਤੇਰੀ ਰਚਨਾ ਤੋਂ ਮੈਂ ਬਲਿਹਾਰ ਜਾਵਾਂ। ਇੱਥੇ ਇੱਦਾਂ ਦੇ ਵੀ 1-2-4 ਥੋੜ੍ਹੋ ਅਸੰਖਾਂ ਬੈਠੇ ਨੇ। ਅਸੰਖ ਕੂੜਿਆਰ ਕੂੜੇ ਫਿਰਾ, ਅਸੰਖ ਮਲੇਸ਼ ਮਲ ਪੱਖ ਖਾਏ, ਫਿਰ ਅਸੰਖ ਨਿੰਦਕ ਸਿਰ ਕਰੇ ਪਹਾੜ। ਤੇਰੀ ਰਚਨਾ ਅੰਦਰ ਗਿਣਤੀ ਨਹੀਂ, ਅਸੰਖ ਹੀ ਨਹੀਂ ਇੱਦਾਂ ਦੇ, ਅਸੰਖ ਨਿੰਦਕ, ਅਸੰਖ ਹੀ ਨਿੰਦਕ ਨੇ ਜੋ ਚੰਗੀਆਂ ਬੰਦਿਆਂ ਦੀ ਨਿੰਦਿਆ ਕਰਕੇ ਆਪਣਾ ਸਿਰ ਭਾਰਾ ਕਰੀ ਜਾਂਦੇ ਨੇ, ਬੋਝ ਲਈ ਜਾਂਦੇ ਨੇ, ਉਹਨਾਂ ਦਾ ਭਾਰ ਵੰਡਾ ਰਹੇ ਨੇ ਪਾਪਾਂ ਦਾ। ਅਸੰਖ ਨਿੰਦ ਅੰਬ ਨੂੰ ਜਾਂ ਸੰਗਤਰੇ ਨੂੰ ਕੋਈ ਕੌੜਾ ਫਲ ਕਹਿਣਾ, ਇਹ ਨਿੰਦਿਆ ਹੈ। ਤੋ ਚੰਗੀਆਂ ਪੁਰਸ਼ਾਂ ਦੀ ਅਸੰਖ ਹੀ ਇੱਥੇ ਨਿੰਦਿਆ ਕਰ ਰਹੇ ਨੇ। ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹੇ ਵਿਚਾਰ। ਗੌਰ ਨਾਲ ਦੇਖਣਾ ਜੀ ਪਾਠ ਕਰਕੇ, ਪਹਿਲੀਆਂ ਜਿਤਨੀਆਂ ਅਸੰਖ ਦੀਆਂ ਪੌੜੀਆਂ ਨੇ ਉਹਨਾਂ 'ਚ ਇੱਦਾਂ ਨਹੀਂ ਆਖਿਆ ਮਾਰ, ਉਹਨਾਂ 'ਚ ਕਹਿੰਦੇ ਨੇ ਕੁਦਰਤ ਕਵਨ ਕਹਾਂ ਵਿਚਾਰ। ਗੁਰੂ ਸਾਹਿਬ ਜੀ ਇਹਨਾਂ ਪੌੜੀਆਂ ਦੇ ਅੰਤ 'ਤੇ ਕਹਿੰਦੇ ਨੇ ਕੁਦਰਤ ਕਵਨ ਕਹਾਂ ਵਿਚਾਰ, ਇੱਥੇ ਕਹਿੰਦੇ ਨੇ ਨਾਨਕ ਨੀਚ ਕਹੇ ਵਿਚਾਰ, ਇਹਦਾ ਕੋਈ ਭਾਵ ਹੀ ਹੋਊਗਾ ਨਾ, ਮਹਾਰਾਜ ਨੇ ਐਵੇਂ ਤਾਂ ਨਹੀਂ ਕਹਿ। ਤੋ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਇਹ ਪਤਾ ਲੱਗਾ ਵੀ ਐਸਾ ਕਿਉਂ ਹੋਇਆ, ਗੱਲ ਤਾਂ ਵਿਚਾਰ ਵਾਲੀ ਹੈ। ਵੀ ਪਹਿਲਾਂ ਤਾਂ ਕਹਿੰਦੇ ਨੇ ਕੁਦਰਤ ਕਵਨ ਕਹਾਂ, ਉੱਥੇ ਵੀ ਗਿਣਦੇ ਨੇ ਅਸੰਖਾਂ ਹੀ, ਪਰ ਇਸ ਪੌੜੀ ਵਿੱਚ ਕੁਦਰਤ ਕਵਨ ਕਹਾਂ ਵਿਚਾਰ ਨਹੀਂ ਕਹਿੰਦੇ, ਗਿਣਤੀ ਕੁਦਰਤ ਦੀ ਕਰਦੇ ਨੇ। ਪਰ ਕਰਦੇ ਕਿਹਨਾਂ ਦੀ ਨੇ, ਜਿਹੜੇ ਪਾਪੀ ਲੋਕ ਨੇ, ਹੰਕੜਵਾਜ਼ ਲੋਕ ਨੇ, ਕੂੜਿਆਰ ਨੇ, ਮਲੇਸ਼ ਮਗ ਪੱਖ ਆਉਣ ਵਾਲੇ ਨੇ, ਗਿਣਤੀ ਉਹਨਾਂ ਦੀ ਕਰਦੇ ਨੇ। ਤਾਂ ਇੱਥੇ ਤੁੱਕੀ ਵਰਤਦੇ ਨੇ ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਨਾ ਜਾਵਾਂ, ਬਾਕੀ ਸਾਰੀ ਹੋਈ, ਵਾਰਿਆਂ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਾਈ ਗੋਪਾਲਾ ਜੀ ਪਾਠ ਕਰ ਰਹੇ ਨੇ, ਤੋ ਨੀਚ ਕਹੇ ਵਿਚਾਰ ਇੱਕ ਮਾਦੇ ਦੀ ਦੁਨੀਆ ਦੀ ਗੱਲ ਹੈ ਅਤੇ ਘਰ ਦਾ ਕੂੜਾ ਕਰਕਟ, ਮੈਲ ਕਚੈਲ, ਗੰਦੀਆਂ ਚੀਜ਼ਾਂ, ਤਰੱਕੀਆਂ ਹੋਈਆਂ ਚੀਜ਼ਾਂ ਜਿਸ ਭਾਂਡੇ ਵਿੱਚ ਸਿੱਟੀਆਂ ਜਾਣ, ਭਾਵੇਂ ਉਹਦੇ 'ਚੋਂ ਕੱਢ ਲਈਆਂ ਜਾਣ, ਡਸਟਬਿਨ ਕਹਿ ਲਓ, ਤਰੱਕੀਆਂ ਹੋਈਆਂ ਚੀਜ਼ਾਂ, ਮੈਲੀਆਂ ਕਚੈਲੀਆਂ ਚੀਜ਼ਾਂ ਜਿਸ ਟੋਕਰੇ ਵਿੱਚ ਜਾਂ ਜਿਸ ਬਰਤਨ ਵਿੱਚ, ਜਿਸ ਡਸਟਬਿਨ ਵਿੱਚ, ਡੱਬੇ ਵਿੱਚ ਸਿੱਟੀਆਂ ਜਾਣ, ਭਾਵੇਂ ਉਹਦੀ ਸਫਾਈ ਹੋ ਜਾਏ ਪਰ ਉਹਦੇ 'ਚੋਂ ਬਦਬੂ ਆਉਂਦੀ ਰਹਿੰਦੀ ਹੈ, ਸੜਿਆਂਦ ਆਉਂਦੀ ਰਹਿੰਦੀ ਹੈ। ਇਹ ਮੈਟਰ ਦੀ ਦੁਨੀਆ ਦੀ ਬਾਤ ਹੈ। ਐਨ ਇਸੇ ਤਰ੍ਹਾਂ ਜਿਸ ਦਿਮਾਗ ਵਿੱਚ, ਜਿਸ ਹਿਰਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਮੈਂ ਗਿਣਤੀ ਤਾਂ ਤੇਰੀ ਰਚਨਾ ਦੀ ਕੀਤੀ ਹੈ, ਪਰ ਕੀਤੀ ਪਾਪੀਆਂ ਦੀ ਹੈ, ਭੈੜਿਆਂ ਦੀ ਹੈ, ਅਪਰਾਧੀਆਂ ਦੀ ਹੈ, ਗੁਨਾਹਗਾਰਾਂ ਦੀ ਹੈ, ਇਸ ਲਈ ਮੇਰੇ ਇਸ दिमाग भांडे उन्हां दी गिणती लंघी है, मैं भी मैला ही हो गया हाँ। तां कहिंदे ने नानक नीच कहे विचार, वारिया न जावां एक बार। हाले दास इत्थे पहुंचा, समा अज भी हो गया है, चित असी भी मजमून सारा अगे लै जांगे। कुछ ये भी बचन सुनना आए ने भई कीर्तन का तो बड़ा आनंद आता है पर साखी मुकदी नहीं इन्हां तों। गल ये बिल्कुल जिन्हें सोची है वो ठीक है, पर दास जिस वे आप दी सेवा करन लग पैंदा है तो अगे तुरे ही नहीं हुंदा, एक एक तुकते ही रह जाईदा है विचार करदे आ। ते जे इदां विचार ना करिए तां फिर एवें स्वाद भी नहीं गल दा बनदा। तो सतसंग जी ए कुछ सुन विच आया भई साखी पूरी नहीं हुंदी, फलाना जथा आया वो एक टाइम च दो दो सुना जांदा सी, ते है तां ये गल ठीक, कई नुक्स भी हुंदे ने, पर दास आप सब दा मशहूर है साथियां समेत कि तुसां इन्ने औगण ते नुक्स हुंदिया होया भी फिर भी गुरु की हजूरी माण दे हो, ते साडा कुछ समा भी थोड़ी आगोश विच ते चरणा विच लंघ जांदा है। अज तां यही विचार हो सकी है कि असंख मूर्ख अंध कोर, असी अज दे दीवान चो यही सोच लईए। दास तां सोचदा वी किहड़ियां विचों हां, घोरां विचों ही नज़र आउंदा है अपना आपा। बस मन दानम के मन आनम, मौलाना रूम लिखते ने, मैं जानता हूँ जो कुछ मैं हूँ, इसलिए कोई कुछ आखे, जिन्नी क कमाई अपनी होंगी वह पता ही होंगे है ना। तुसी तो महाराज की आपते कृपा है, जिमें शेर नूं अपनी शक्ति का नहीं पता, गुरसंगत उत्ते तो मेहर है, पर दास तां जिमें रिकॉर्ड ते सूई लग जाए तो उहदे विच कुछ ना होवे, या कड़शियां सब्जियां वरतांदियां ने उदां ही रह जांदियां ने। गुरु साहब जी कहिंदे ने कड़शियां फिरन सुआह न जानन सुनियां, इसलिए ए असी तां सुनिए सुनने हां, पर थोड़ी छो महाराज बख्शदा रहे, आ दीदार हुंदे रहन, आप दी बदौलत किसे पंक्ति दा विचार चलदा रहे, तो जिथों दी पानी लंघे भावें ना ही उत्थे खलोवे, उत्थे कोई ना कोई हरियावल छड़ जांदा है, कोई ना कोई त्रावत रह जांदी है, इसलिए इदां दी अपनी दशा है। थोड़ा अनंत शुकराना है कि भावें आप जी दी इच्छा दे मुताबिक साखी रोज़ पूरी भी नहीं हुंदी, पर फिर भी आप उत्साह नाल आंदे हो, तो यह टुटी फुटी सेवा स्वीकार करदे रहना। असंख तक पहुँचे हाँ, दास दा ख्याल सी भई पहला श्लोक रला के जिसनों कहते ने मूल मंत्र, ते आखिरी श्लोक रला के जो है श्लोक पवन गुरु पाणी पिता, ये चालीं पौड़ियाँ चढ़ के सचखंड वसे निरंकार जाने वाली बात है। चालीं पौड़ियाँ की एक सीढ़ी है, तो फिर उत्थे जाके सचार पद है, निरंकार का महल प्राप्त होंदा है। ये सब तो पहली बाणी है जो गुरु नानक देव महाराज जी के पवित्र लबां नूं छू के दुनिया च वरताई गई है, जो प्रसाद वरत्या है। पे असा 40 पौड़ियाँ चढ़ जावे, असी चारे जने ढा के आए सा, पर इत्थे ही रह गए हैं, एक पौड़ी ते 16वीं ते या किन्नवीं है। तो सतसंग जी कल इत्थों अगे चलांगे। भाई गोपाला भरपूर संगत अंदर बड़े आनंद नाल पाठ कर रहा है, गुरु हरगोबिंद महाराज समेत संगत दे झूम रहे ने, आनंदित हो रहे ने। उचेची साखी इतिहास विच जपजी साहब दी है, इदां दा मंजर, इदां दा नज़ारा, ते इदां दा कदी आनंद नहीं बनिया जैसा भाई गोपाला हफ्साबादी कर रहे ने। कल इस तों अगे चलांगे, और एक होर भी न्यारी बात इस साखी विच आवेगी। आओ रल के फिर तो कहिए, उपदेश सुनो तुम गुर सिखो,
उपदेश सुनो तुम गुर सिखो। Sorry.